ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਸ਼ੇਖ ਬਜੀਦ ਸੱਯਦ ਨੂੰ ਮਿਲਣਾ। ਦਿੱਲੀ ਤੋਂ ਚੱਲ ਕੇ ਗੁਰੂ ਜੀ ਘਰਾਂ ਨੂੰ ਨਹੀਂ ਮੁੜੇ, ਦਿੱਲੀਓਂ ਹੀ ਅੱਗੇ ਨੂੰ ਤੁਰ ਪਏ। ਭੇਖ ਅਜਬ ਤਰ੍ਹਾਂ ਦੀ ਫਕੀਰੀ ਦਾ ਸੀ, ਕਿਸੇ ਇੱਕ ਮਤ ਦੀ ਕੋਈ ਗੱਲ ਨਹੀਂ ਸੀ। ਤੁਰੇ ਜਾਂਦਿਆਂ ਨੇ ਰਸਤੇ ਵਿੱਚ ਇੱਕ ਥਾਂ ਬੈਠ ਕੇ ਕੀਰਤਨ ਸੁਣਿਆ ਅਤੇ ਫਿਰ ਆਰਾਮ ਕਰਨ ਲਈ ਬੈਠ ਗਏ। ਦੂਰ ਸਾਹਮਣੇ ਇੱਕ ਹੋਰ ਸਾਏਦਾਰ ਰੁੱਖ ਸੀ, ਥੋੜ੍ਹੇ ਚਿਰ ਪਿੱਛੋਂ ਇਸ ਦੇ ਹੇਠਾਂ ਇੱਕ ਪਾਲਕੀ ਆ ਠਹਿਰੀ। ਪਾਲਕੀ ਵਿੱਚ ਇੱਕ ਜਲ ਜਲਾਓ ਵਾਲਾ ਪੀਰ ਸੀ। ਛੇ ਕਹਾਰਾਂ ਨੇ ਇਹ ਪਾਲਕੀ ਚਾਹੀ ਹੋਈ ਸੀ। ਪੀਰ ਜੀ ਜੋ ਸਫ਼ਰ ਕਰ ਰਹੇ ਸਨ ਇਸ ਸੁੱਖਪਾਲ ਵਿੱਚ, ਇਹਨਾਂ ਦਾ ਨਾਂ ਸੀ ਬਜੀਦ। ਪਾਲਕੀ ਤੋਂ ਉੱਤਰ ਕੇ ਆਪ ਟਹਿਲਣ ਲੱਗੇ ਅਤੇ ਕਹਾਰਾਂ ਨੇ ਵਿਛਾਈ ਕਰ ਦਿੱਤੀ। ਆਪ ਲੇਟ ਗਏ ਤਦ ਕੁਛ ਕੁਹਾਰ ਤਾਂ ਘੁੱਟਣ ਦੱਬਣ ਲੱਗ ਪਏ, ਕੁਛ ਪੱਖਾ ਕਰਨ ਲੱਗ ਗਏ। ਇੱਕ ਪਾਣੀ ਲੈਣ ਖੂਹ ਨੂੰ ਗਿਆ। ਤਦ ਮਰਦਾਨੇ ਨੇ ਡਿੱਠਾ ਤਾਂ ਸ੍ਰੀ ਗੁਰੂ ਜੀ ਨੂੰ ਪੁੱਛਣ ਲੱਗਾ, ਕਿਉਂ ਭਲਾ ਜੀਓ ਜੀ, ਖੁਦਾ ਇੱਕ ਹੈ ਕਿ ਦੋ? ਤਾਂ ਬਾਬੇ ਹੱਸ ਕੇ ਆਖਿਆ, ਖੁਦਾ ਇੱਕ ਹੈ ਮਰਦਾਨਿਆ। ਤਦ ਮਰਦਾਨੇ ਕਿਹਾ, ਚੜ੍ਹ ਕੇ ਆਇਆ ਕਿਸ ਦੀ ਪੈਦਾਇਸ਼ ਹੈ ਅਤੇ ਚੱਕ ਕੇ ਲਿਆਏ ਕਿਸ ਦੀ ਪੈਦਾਇਸ਼ ਹਨ? ਨਾਲੇ ਤਾਂ ਇਹ ਚੜ੍ਹ ਕੇ ਆਇਆ ਹੈ, ਨਾਲੇ ਥੱਕ ਗਿਆ ਹੈ, ਨਾਲੇ ਉਹ ਟੁਰ ਕੇ ਆਏ ਹਨ, ਨਾਲੇ ਉਹ ਕੁੱਟ ਰਹੇ ਹਨ, ਫਿਰ ਹੋਰ ਕੰਮ ਵੀ ਪਏ ਕਰਦੇ ਹਨ। ਸਤਿਗੁਰੂ ਜੀ, ਭਾਈ ਤੁਰਨ ਦੇ ਸੁਭਾਅ ਵਾਲੇ ਤੁਰਦੇ ਨਹੀਂ ਥੱਕਦੇ, ਤੁਰ ਕੇ ਭੁੱਖ ਲੱਗਦੀ ਹੈ, ਖਾਂਦੇ ਹਨ ਅਤੇ ਨਰੋਏ ਰਹਿੰਦੇ ਹਨ, ਬੈਠੇ ਬੈਠਣ ਨਾਲ ਥੱਕ ਜਾਂਦੇ ਹਨ, ਭੁੱਖ ਮਰ ਜਾਂਦੀ ਹੈ, ਥੋੜ੍ਹਾ ਖਾਣ ਤਾਂ ਤਾਣ ਘੱਟ ਜਾਂਦਾ ਹੈ ਅਤੇ ਸਰੀਰ ਛੇਤੀ ਥੱਕਣ ਲੱਗ ਪੈਂਦਾ ਹੈ, ਜੇ ਵਧੇਰਾ ਖਾਣ ਤਾਂ ਨਰੋਏ ਨਹੀਂ ਰਹਿੰਦੇ, ਤਾਂ ਵੀ ਸਰੀਰ ਛੇਤੀ ਥੱਕਣ ਲੱਗ ਪੈਂਦਾ ਹੈ। ਤੁਰਦਾ ਫਿਰਦਾ ਨਾ ਮਰੇ ਅਤੇ ਬੈਠੜਾ ਮਰ ਜਾਏ। ਮਰਦਾਨਾ, ਪਰ ਜੀਓ ਜੀ, ਸੁਖਪਾਲ ਵਿੱਚ ਤਾਂ ਇਹ ਤਾਂ ਹੀ ਚੜਿਆ ਸੀ ਨਾ ਕਿ ਥੱਕਾ ਨਾ, ਹੁਣ ਉਹ ਭਾਵੇਂ ਥੱਕਾ ਹੈ ਕਿ ਨਹੀਂ ਪਰ ਘੁਟਵਾਉਂਦਾ ਪਿਆ ਹੈ। ਗੁਰੂ ਜੀ ਮੁਸਕਰਾਏ ਅਤੇ ਕਹਿਣ ਲੱਗੇ, ਮਰਦਾਨਿਆ, ਇਸ ਵਿਚਾਰੇ ਨੂੰ ਦੋ ਥਕਾਨ ਹਨ, ਘਟਾਵੇ ਨਾ ਤਾਂ ਕੀ ਕਰੇ। ਪਿਛਲੇ ਜਨਮ ਤਪ ਕੀਤੇ, ਹੱਠ ਕੀਤੇ, ਰਾਤਾਂ ਜਾਗੀਆਂ, ਪਾਲੇ ਸਹਾਰੇ, ਕੱਕਰਾਂ ਦੇ ਪਾਣੀਆਂ ਵਿੱਚ ਨਾਤੇ, ਤੀਰਥ ਹੱਜ ਕੀਤੇ, ਜੋ ਸਿੱਧੀਆਂ ਕਰਾਮਾਤਾਂ ਪ੍ਰਾਪਤ ਹੋਣ, ਸੋ ਥੱਕ ਗਏ। ਹੁਣ ਤਪਾਂ ਨੂੰ ਫਲ ਲੱਗਾ ਹੈ, ਰਾਜ ਭਾਗ ਮਿਲਿਆ ਹੈ, ਇਸ ਦੇ ਪ੍ਰਬੰਧ ਕਰਨ ਵਿੱਚ ਅਤੇ ਇਸ ਦੇ ਮਿਲੇ ਸੁੱਖਾਂ ਅਤੇ ਭੋਗਾਂ ਵਿੱਚ ਵੀ ਥਕਾਨ ਹੁੰਦਾ ਹੈ, ਦੋਹਰੇ ਥਕਾਨ ਹੈਨ, ਘਟਵਾਵੇ ਨਾ ਵਿਚਾਰਾ ਤੇ ਕੀ ਕਰੇ। ਹੱਸ ਪਏ ਮਰਦਾਨਾ, ਫਿਰ ਜੀ ਇਹ ਕੀ ਗੱਲ ਹੋਈ ਕਿ ਇੱਥੇ ਕੋਈ ਸੁਖੀ ਹੈ ਕੋਈ ਦੁਖੀ ਹੈ, ਇਸ ਦਾ ਕੀ ਕਾਰਨ? ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ, ਕਾਰਨ ਕਰਤਾ ਜਾਣੇ, ਕਾਰਨਾਂ ਦਾ ਕਾਰਨ ਉਹ ਆਪ ਹੈ, ਪਰ ਦੇਹਧਾਰੀ ਕਰਮ ਕਰਦਾ ਹੈ, ਕਰਮ ਭਲਾ ਹੁੰਦਾ ਹੈ ਜਾਂ ਬੁਰਾ, ਦੋਹਾਂ ਦਾ ਸੰਸਕਾਰ ਅੰਦਰ ਅੰਕਿਆ ਜਾਂਦਾ ਹੈ, ਉਸ ਮੂਜਬ ਸੁਭਾਅ ਬਣਦਾ ਹੈ, ਸੁਭਾਅ ਸੁੱਖ ਦੁੱਖ ਦਾ ਦਾਤਾ ਹੈ। ਫਿਰ ਜੋ ਬੀਜੋ ਸੋ ਉੱਗਦਾ ਹੈ, ਪੀੜ ਬੀਜੋ ਪੀੜ ਉੱਗੇਗੀ, ਸੁੱਖ ਬੀਜੋ ਸੁੱਖ। ਸੋ ਬੀਜਣ ਵਾਲੇ ਆਪਣੇ ਕਰਮੀ ਦੁੱਖ ਸੁੱਖ ਪਾਉਂਦਾ ਹੈ, ਜੋ ਤਪ ਹੱਠ ਪੁੰਨ ਦਾਨ ਰਾਜ ਭਾਗ ਲਈ ਕਰਦੇ ਹਨ, ਸੋ ਰਾਜ ਭਾਗ ਪਾ ਕੇ ਫਿਰ ਜ਼ੋਰ ਵਿੱਚ ਅਤੇ ਮਾੜੇ ਕਰਮਾਂ ਵਿੱਚ ਲੱਗ ਪੈਂਦੇ ਹਨ। ਸੁਭਾਵ ਜੋ ਨਹੀਂ ਸੀ ਸਾਧਿਆ, ਸੋ ਉਹਨਾਂ ਕਰਮਾਂ ਕਰਕੇ ਫਿਰ ਦੁੱਖਾਂ ਦੇ ਅਧਿਕਾਰੀ ਹੋ ਜਾਂਦੇ ਹਨ। ਇਸੇ ਕਰਕੇ ਤਪੋ ਰਾਜ ਤੋਂ ਰਾਜੋਂ ਨਰਕ ਮਿਲਦਾ ਹੈ। ਮਰਦਾਨਾ, ਕੀਤੇ ਕਰਮ ਕਦੇ ਮਿਟਦੇ ਵੀ ਹਨ? ਸ੍ਰੀ ਗੁਰੂ ਜੀ ਬੋਲੇ, ਕਰਮ ਦੇ ਸੰਸਕਾਰ ਅੰਦਰ ਪੱਕੇ ਬੈਠਦੇ ਹਨ, ਕਰਮ ਦੇ ਪਏ ਰੇਖ ਤੇ ਲੇਖ ਮਿਟਦੇ ਨਹੀਂ, ਪਰ ਸੱਜਣਾ ਕਰਮ ਜੀਵ ਨੇ ਦੇਹ ਧਾਰ ਕੇ ਕੀਤੇ ਹਨ ਅਤੇ ਜੋ ਸ਼ੈ ਆਦਿ ਰੱਖਦੀ ਹੈ ਉਸ ਦਾ ਅੰਤ ਵੀ ਹੈ। ਸੋ ਕਰਮ ਮਿਟਦੇ ਵੀ ਹਨ, ਜਿਵੇਂ ਅੱਗ ਲਾਉਣ ਨਾਲ ਲੱਕੜਾਂ ਦੇ ਢੇਰ ਸੜ ਜਾਂਦੇ ਹਨ, ਤਿਵੇਂ ਸਾਈ ਪ੍ਰੇਮ ਨਾਲ ਕਰਮ। ਜੇ ਬੰਦਾ ਪਰਮੇਸ਼ੁਰ ਵਿੱਚ ਲਿਵ ਲਾਵੇ, ਆਪਣੇ ਧਿਆਨ ਵਿੱਚ ਕਰਤਾ ਪੁਰਖ ਨੂੰ ਰੱਖੇ, ਤਾਂ ਅੰਦਰ ਪਈਆਂ ਕਰਮਾਂ ਦੀਆਂ ਸੰਸਕਾਰੀ ਰੇਖਾਂ ਧੋ ਹੋ ਜਾਂਦੀਆਂ ਹਨ। ਸੁੱਖ ਦੁੱਖ ਦੇਹ ਜਨਮ ਮਰਨ ਕਰਮਾਂ ਅਨੁਸਾਰ ਹਨ, ਪਰ ਮੁਕਤੀ ਪਰਮੇਸ਼ੁਰ ਦੀ ਨਜ਼ਰ ਉੱਤੇ ਹੈ। ਨਜ਼ਰ ਉਹਨਾਂ 'ਤੇ ਹੁੰਦੀ ਹੈ ਜੋ ਨਜ਼ਰ ਨੂੰ ਖਿੱਚਦੇ ਹਨ, ਅਤੇ ਨਜ਼ਰ ਨੂੰ ਕੌਣ ਖਿੱਚ ਸਕਦਾ ਹੈ ਜੋ ਨਦਰੀ ਨਾਲ ਪਿਆਰ ਕਰਦਾ ਹੈ। ਪ੍ਰੇਮ ਦੀ ਲਗਨ ਖਿੱਚ ਹੈ ਜੋ ਪ੍ਰੀਤਮ ਨੂੰ ਵੀ ਜਾ ਖਿੱਚਦੀ ਹੈ। ਪ੍ਰੇਮ ਅਣਦਿਸਦੇ ਰੱਬ ਸਾਈ ਨਾਲ ਪ੍ਰੇਮ ਉਸ ਦੀ ਯਾਦ ਨਾਲ ਪੈਂਦਾ ਹੈ, ਉਸ ਦੇ ਗੁਣ ਕੀਰਤਨ ਨਾਲ ਪੈਂਦਾ ਹੈ, ਮਿਹਰ ਉਸ ਦੀ ਸਵਛੰਦ ਵਿਚਰਦੀ ਹੈ। ਪਰ ਰਾਹ ਇਹ ਹੈ ਕਰਤਾਰ ਦੀ ਯਾਦ ਵਿੱਚ ਰਹਿਣਾ, ਪਿਆਰ ਵਿੱਚ ਰਹਿਣਾ, ਜਗਤ ਵਿੱਚ ਲੱਗਦੇ ਤਾਣ ਸ਼ੁਭ ਕਰਮ ਕਰਨੇ, ਨੇਕੀ ਕਰਨੀ, ਭਲਿਆਈ ਵੰਡਣੀ, ਬਦੀ ਤੋਂ ਸੰਕੋਚਣਾ। ਸ੍ਰੀ ਗੁਰੂ ਜੀ ਨੇ ਇਸ ਸਾਖੀ ਵਿੱਚ ਜੋ ਉਪਦੇਸ਼ ਦਿੱਤਾ ਹੈ ਉਹ ਸਵਾਲ ਹਰ ਕਿਸੇ ਨੂੰ ਫੁਰਦਾ ਰਹਿੰਦਾ ਹੈ। ਗੁਰੂ ਜੀ ਨੇ ਆਪਣੀ ਬਾਣੀ ਵਿੱਚ ਦੱਸਿਆ ਹੈ ਕਿ ਕਰਮ ਕਰਨ ਨਾਲ ਜੋ ਰੇਖ ਤੇ ਲੇਖ ਪੈਂਦੇ ਹਨ ਮਿਟਦੇ ਨਹੀਂ, ਪਰ ਉਹ ਮਿਟਦੇ ਵੀ ਹਨ, ਕਰਮ ਜੀਵ ਨੇ ਦੇਹ ਧਾਰ ਕੇ ਕੀਤੇ ਹਨ। ਦੇਹ ਧਾਰਨ ਤੋਂ ਪਹਿਲਾਂ ਕਰਮ ਕਿੱਥੇ ਸੀ? ਜਿਸ ਨੇ ਦੇਹ ਦਿੱਤੀ ਸੋ ਕਰਮ ਦਾ ਆਦ ਹੈ। ਫਿਰ ਜੀਵ ਹੱਦਬੰਦੀ ਵਾਲਾ ਹੈ, ਇਸ ਦਾ ਸਮਾਂ ਮੁੱਕਦਾ ਹੈ, ਕਰਮ ਤਾਂ ਤੇ ਅਮਿਤ ਨਹੀਂ ਹੋ ਸਕਦੇ। ਸੋ ਆਦ ਵਾਲੀ ਸ਼ੈ ਦਾ ਅੰਤ ਹੈ ਅਤੇ ਮਿਤ ਵਾਲੀ ਸ਼ੈ ਲਈ ਮੁੱਕਣਾ ਹੈ। ਮੁੱਕਣ ਦਾ ਰਸਤਾ ਇਹ ਹੈ ਕਿ ਕਰਮ ਤਾਂ ਜੀਵ ਸ਼ੁਭ ਕਰੇ ਤਾਂ ਜੋ ਅੱਗੋਂ ਨੂੰ ਅਸ਼ੁਭ ਕਰਮਾਂ ਦੇ ਸੰਸਕਾਰ ਹੋਰ ਨਾ ਵੱਧ ਸਕਣ, ਅਤੇ ਕਰਮਾਂ ਦੇ ਸਿਰ ਕਰਮ ਸਤਸੰਗ ਕਰੇ ਅਤੇ ਕਰਤਾਰ ਦੇ ਕੀਰਤਨ ਵਿੱਚ ਰਚੇ, ਉਸ ਦੇ ਗੁਣ ਗਾਵੇ। ਇਉਂ ਕਰਤਾਰ 'ਤੇ ਜਾ ਮਨ ਟਿਕੇਗਾ, ਉਸ ਦੀ ਪਵਿੱਤਰਤਾ ਮਨ ਨੂੰ ਪਵਿੱਤਰ ਕਰੇਗੀ। ਅੱਗ ਤੋਂ ਦੂਰ ਗਿਆ ਪਾਲਾ ਲੱਗਦਾ ਹੈ, ਅੱਗ ਦੇ ਨੇੜੇ ਹੋਇਆ ਨਿੱਘ ਆਉਂਦੀ ਹੈ। ਪਰਮੇਸ਼ਰ ਤੋਂ ਮਾੜੇ ਕਰਮਾਂ ਨਾਲ ਅਤੇ ਭੁੱਲ ਨਾਲ ਵਿਛੜੀਦਾ ਹੈ, ਦੂਰ ਜਾ ਪਈਦਾ ਹੈ, ਭਲੇ ਕਰਕੇ ਅਤੇ ਯਾਦ ਕਰਕੇ ਨੇੜੇ ਹੋਈਦਾ ਹੈ, ਨੇੜੇ ਹੋ ਕੇ ਸੁਖੀ ਹੋਈਦਾ ਹੈ। ਫਿਰ ਹਰੀ ਕੀਰਤਨ ਹਰ ਵੇਲੇ ਦਾ ਇਹ ਹੈ ਕਿ ਉਸ ਦੀ ਯਾਦ ਅੰਦਰ ਸਹਿਜ ਦਾ ਸੁਭਾਅ ਬਣ ਕੇ ਟਿਕ ਜਾਵੇ। ਯਾਦ ਪਿਆਰ ਹੁੰਦੀ ਹੈ, ਪਰ ਯਾਦ ਸਹਿਜ ਵਿੱਚ ਅੰਦਰ ਟਿਕਣਾ ਅਭਿਆਸ ਨਾਲ ਹੁੰਦਾ ਹੈ। ਸੋ ਉਸ ਦੀ ਯਾਦ ਦਾ ਅਭਿਆਸ ਉਸ ਦੇ ਨਾਮ ਨਾਲ ਕਰੀਦਾ ਹੈ, ਨਾਮ ਜਪੀਦਾ ਹੈ ਅਤੇ ਮਨ ਨੂੰ ਉਸ ਦੀ ਹਜ਼ੂਰੀ ਵਿੱਚ ਪ੍ਰਤੀਤ ਕਰਨ ਦੇ ਯਤਨ ਵਿੱਚ ਰੱਖੀਦਾ ਹੈ। ਹੈ ਹਜ਼ੂਰ ਹਾਜ਼ਰ ਅਰਦਾਸ, ਦੁੱਖ ਸੁੱਖ ਸਾਚ ਕਰਤੇ ਪ੍ਰਭ ਪਾਸ। ਐਂ ਮਿਟ ਵੀ ਜਾਂਦੇ ਹਨ ਕਰਮ ਅਤੇ ਕਰਮਾਂ ਦੇ ਫਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।